ਸਤਿਗੁਰਾਂ ਦੀ ਨਿੱਘੀ ਪਾਵਨ ਗੋਦਾ ਰੰਗਰਸ ਮਾਨਰੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਧਿਆਨ। ਗੁਰਮੁਖ ਪਿਆਰੇ ਬਾਊ ਜੀ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ ਦੋ ਭਾਗਾਂ ਦੀ ਲੜੀ ਲਿਖੀ ਹੈ। ਪਹਿਲੇ ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਧਿਆਨ ਸ਼ਬਦ ਦਾ ਅਰਥ ਹੈ ਕਿਸੇ ਵਸਤੂ ਵਿੱਚ ਬਿਰਤੀ ਦਾ ਲਿਵਲੀਨ ਕਰਨਾ, ਅਰਥਾਤ ਚਾਰੇ ਪਾਸਿਓਂ ਮਨ ਨੂੰ ਰੋਕ ਕੇ ਇੱਕ ਵਿਸ਼ੇ 'ਤੇ ਟਿਕਾਉਣ ਦੀ ਕਿਰਿਆ। ਅਸੀਂ ਕਿਸੇ ਚੀਜ਼ ਵੱਲ ਦੇਖਦੇ ਜਾਂ ਸੁਣਦੇ ਹਾਂ ਤਾਂ ਸਾਡਾ ਧਿਆਨ ਉਸ ਵੱਲ ਖਿੱਚਿਆ ਜਾਂਦਾ ਹੈ। ਇਹ ਧਿਆਨ ਮਾਇਕੀ ਮੰਡਲ ਵਿੱਚ ਮਨ ਦੀਆਂ ਕਈ ਤਹਾਂ ਉੱਤੇ ਗਿਆਨ ਇੰਦਰੀਆਂ ਰਾਹੀਂ ਪ੍ਰਵਿਰਤ ਹੁੰਦਾ ਹੈ, ਜਿਹਾ ਕਿ ਦ੍ਰਿਸ਼ਟਮਾਨ ਚੀਜ਼ਾਂ ਵੱਲ, ਆਪਣੇ ਸਰੀਰ ਵੱਲ, ਮਾਨਸਿਕ ਰੁਚੀਆਂ ਵੱਲ, ਦਿਮਾਗੀ ਵਲਵਲਿਆਂ ਵੱਲ, ਸੰਸਕਾਰੀ ਰੰਗਤ ਵੱਲ, ਧਾਰਮਿਕ ਰੁਚੀਆਂ ਵੱਲ। ਹਰ ਇੱਕ ਜੀਵ ਦੇ ਮਨ ਦੀ ਰੰਗਤ ਭਿੰਨ ਭਿੰਨ ਹੁੰਦੀ ਹੈ। ਇਸੇ ਕਾਰਨ ਜਿਹੜੀ ਚੀਜ਼ ਇੱਕ ਨੂੰ ਚੰਗੀ ਲੱਗਦੀ ਹੈ ਦੂਜੇ ਨੂੰ ਚੰਗੀ ਨਹੀਂ ਲੱਗਦੀ, ਇਹ ਬੁਰੀ ਲੱਗਦੀ ਹੈ। ਸਾਡੇ ਮਨ ਦੀ ਰੰਗਤ ਸਾਡੇ ਖਿਆਲਾਂ ਅਤੇ ਕਰਮਾਂ ਦੀ ਰੰਗਤ ਅਨੁਸਾਰ ਬਣਦੀ ਹੈ। ਜਿਉਂ ਜਿਉਂ ਇਹਨਾਂ ਖਿਆਲਾਂ ਨੂੰ ਮੁੜ ਮੁੜ ਦੁਹਰਾਉਂਦੇ ਹਾਂ, ਤਿਉਂ ਤਿਉਂ ਇਹਨਾਂ ਖਿਆਲਾਂ ਦਾ ਅਸਰ ਸਾਡੇ ਮਨ ਅੰਦਰ ਧਸ ਵਸ ਰਸ ਕੇ ਪ੍ਰਬਲ ਹੁੰਦਾ ਜਾਂਦਾ ਹੈ। ਹਾਂਜੀ, ਜਿਉਂ ਜਿਉਂ ਇਹਨਾਂ ਖਿਆਲਾਂ ਨੂੰ ਮੁੜ ਮੁੜ ਦੁਹਰਾਉਂਦੇ ਹਾਂ, ਤਿਉਂ ਤਿਉਂ ਇਹਨਾਂ ਖਿਆਲਾਂ ਦਾ ਅਸਰ ਸਾਡੇ ਮਨ ਅੰਦਰ ਧਸ ਵਸ ਰਸ ਕੇ ਪ੍ਰਬਲ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਸਾਡੇ ਖਿਆਲ ਸੋਚਣੀ, ਚਿਤਵਨੀ, ਰੁਚੀਆਂ, ਰੀਝਾਂ, ਸਵਾਦ, ਗਿਆਨ, ਵਲਵਲੇ, ਨਿਸ਼ਚੇ, ਭਾਵਨਾਵਾਂ, ਸ਼ਰਧਾ, ਸੁਭਾਉ, ਕਰਮ, ਧਰਮ, ਆਚਾਰ, ਜੀਵਨ, ਸੇਧ, ਅੰਤਿਸ਼ਕਰਨ, ਜੀਵਨ ਅਤੇ ਭਾਗ ਬਣਦੇ ਅਤੇ ਬਦਲਦੇ ਰਹਿੰਦੇ ਹਨ। ਉਦਾਹਰਣ ਦੇ ਤੌਰ 'ਤੇ ਜਦੋਂ ਅਸੀਂ ਬਾਜ਼ਾਰ ਵਿੱਚ ਦੀ ਲੰਘਦੇ ਹਾਂ ਤਾਂ ਸਾਡੀਆਂ ਨਜ਼ਰਾਂ ਦੇ ਸਾਹਮਣੇ ਬੇਅੰਤ ਚੀਜ਼ਾਂ ਅਤੇ ਬੰਦੇ ਆਦਿ ਗੁਜ਼ਰਦੇ ਹਨ। ਇਹਨਾਂ ਵਿੱਚੋਂ ਸਾਡਾ ਧਿਆਨ ਸਿਰਫ ਉਹਨਾਂ ਗੱਲ ਖਿੱਚਿਆ ਜਾਂਦਾ ਹੈ ਜਿਹੜੀਆਂ ਚੀਜ਼ਾਂ ਨਾਲ ਸਾਡੀ ਜਾਣ ਪਛਾਣ ਜਾਂ ਦਿਲਚਸਪੀ ਹੋਵੇ। ਹੋਰ ਸਾਰੇ ਦ੍ਰਿਸ਼ ਅਛੋਪਲੇ ਹੀ ਸਾਡੀਆਂ ਨਜ਼ਰਾਂ ਵਿੱਚੋਂ ਦੀ ਲੰਘ ਜਾਂਦੇ ਹਨ, ਉਵੇਂ ਹੀ ਵਿਸਰ ਜਾਂਦੇ ਹਨ। ਅਸੀਂ ਆਪਣੀਆਂ ਰੁਚੀਆਂ ਅਨੁਸਾਰ ਹੀ ਖਿਆਲਾਂ ਨੂੰ ਅਹਿਮੀਅਤ ਦਿੰਦੇ ਹਾਂ, ਮੁੜ ਮੁੜ ਸੋਚਦੇ ਹਾਂ, ਦੁਹਰਾਉਂਦੇ ਹਾਂ, ਪਾਲਦੇ ਪੋਸਦੇ ਹਾਂ, ਹੰਡਾਉਂਦੇ ਹਾਂ, ਅਭਿਆਸ ਕਰਦੇ ਹਾਂ, ਅਪਣਾਉਂਦੇ ਅਤੇ ਮੂਰਤੀਮਾਨ ਕਰਦੇ ਹਾਂ ਆਪਣੀਆਂ ਰੁਚੀਆਂ ਅਨੁਸਾਰ। ਦੂਜੇ ਲਫਜ਼ਾਂ ਵਿੱਚ, ਖਿਆਲਾਂ ਨੂੰ ਮੂਰਤੀਮਾਨ ਕਰਨ ਲਈ ਦਿਲਚਸਪੀ, ਇਕਾਗਰਤਾ, ਧਿਆਨ, ਰੁਚੀ, ਲਗਨ, ਅਭਿਆਸ ਅਤੇ ਦ੍ਰਿੜਤਾ ਲਾਜ਼ਮੀ ਅਤੇ ਇਹਨਾਂ ਦੀ ਤੀਬਰਤਾ, ਲਗਨ ਅਤੇ ਦ੍ਰਿੜਤਾ ਅਨੁਸਾਰ ਹੀ ਨਤੀਜੇ ਨਿਕਲਦੇ ਹਨ। ਪਰ ਇਹ ਲਗਨ, ਇਕਾਗਰਤਾ ਅਤੇ ਦ੍ਰਿੜਤਾ ਵੀ ਹਰ ਇੱਕ ਜੀਵ ਦੇ ਮਾਨਸਿਕ ਪਿਛੋਕੜ ਅਤੇ ਭਾਵਨਾਵਾਂ ਅਨੁਸਾਰ ਅੱਡੋ ਅੱਡ ਦਰਜ਼ੇ ਦੀ ਹੁੰਦੀ ਹੈ। ਦੂਜੇ ਲਫਜ਼ਾਂ ਵਿੱਚ, ਜਿਤਨੀ ਤੀਬਰ ਲਗਨ ਅਤੇ ਦ੍ਰਿੜਤਾ ਨਾਲ ਅਸੀਂ ਕਿਸੇ ਖਿਆਲ ਦਾ ਇਕਾਗਰ ਚਿੱਤ ਹੋ ਕੇ ਧਿਆਨ ਅਤੇ ਅਭਿਆਸ ਕਰਦੇ ਹਾਂ, ਉਤਨੀ ਛੇਤੀ ਉਹ ਖਿਆਲ ਸਾਖਿਆਤ ਮੂਰਤੀਮਾਨ ਹੋ ਜਾਂਦਾ ਹੈ। ਇਹ ਅਸੂਲ ਸਾਡੇ ਜੀਵਨ ਦੇ ਹਰ ਪੱਖ ਅਥਵਾ ਪੜ੍ਹਾਈ ਵਿੱਚ, ਵਣਜ ਵਿੱਚ, ਨੌਕਰੀ ਵਿੱਚ, ਕਾਰੀਗਰੀ ਵਿੱਚ, ਕਲਾਕਾਰੀ ਵਿੱਚ, ਰਾਗ ਵਿੱਦਿਆ ਵਿੱਚ, ਖੋਜ ਵਿੱਚ, ਸਿਹਤ ਵਿੱਚ, ਸੇਵਾ ਵਿੱਚ, ਧਰਮ ਵਿੱਚ, ਭਜਨ ਵਿੱਚ, ਯੋਗ ਵਿੱਚ, ਅਧਿਆਤਮਿਕਤਾ ਉੱਤੇ ਵੀ ਲਾਗੂ ਹੁੰਦੇ ਹਨ। ਕਿਸੇ ਇੱਕ ਗੱਲ ਦੇ ਚਿਤਵਨ, ਸੋਚਣ, ਦੁਹਰਾਵਨ, ਘੋਟਣ, ਅਭਿਆਸ ਕਰਨ ਨਾਲ ਉਸ ਖਿਆਲ ਵਿੱਚ ਸ਼ਕਤੀ ਪੈਦਾ ਹੋ ਜਾਂਦੀ ਹੈ। ਐਸੀ ਹਾਲਤ ਵਿੱਚ ਜੇ ਅਸੀਂ ਉਸ ਖਿਆਲ ਤੋਂ ਤੰਗ ਵੀ ਹੋ ਜਾਈਏ, ਦੁਖੀ ਹੋ ਕੇ ਛੱਡਣਾ ਵੀ ਚਾਹੀਏ, ਤਾਂ ਵੀ ਉਸ ਦ੍ਰਿੜ ਹੋਏ ਖਿਆਲ ਅਥਵਾ ਹਾਨੀਕਾਰਕ ਰੁਚੀ ਤੋਂ ਖਹਿੜਾ ਨਹੀਂ ਛੁੜਾ ਸਕਦੇ, ਕਿਉਂਕਿ ਉਹ ਸਾਡੇ ਮਨ ਦੀ ਰੰਗਤ ਬਣ ਕੇ ਸਾਡੇ ਅੰਤਿਸ਼ਕਰਨ ਦੀਆਂ ਡੂੰਘਿਆਈਆਂ ਵਿੱਚ ਉਤਰ ਜਾਂਦੀ ਹੈ। ਸਾਡੇ ਮਨ ਦੀ ਸਮੁੱਚੀ ਰੰਗਤ ਅਨੁਸਾਰ ਹੀ ਸਾਡੇ ਮਨ ਦੀ ਨਿਰਣਾ ਸ਼ਕਤੀ, ਕਸੌਟੀ, ਚੁਣੌਤੀ, ਜੀਵਨ ਸੇਧ, ਅੰਤਿਸ਼ਕਰਨ ਦੀ ਰੰਗਤ ਬਣਦੀ ਰਹਿੰਦੀ ਹੈ। ਸਮੁੱਚੀ ਰੰਗਤ ਅਨੁਸਾਰ ਮਨ ਦੀ ਇਸੇ ਆਪੂ ਘੜੀ ਕਸੌਟੀ ਜਾਂ ਅੰਤਿਸ਼ਕਰਨ ਦੀ ਰੰਗਤ ਅਨੁਸਾਰ ਹੀ ਅਸੀਂ ਬਾਹਰਲੇ ਵਾਤਾਵਰਨ ਅਤੇ ਅੰਦਰਲੀ ਮਾਨਸਿਕ ਹਵਾਲ ਦਾ ਅਸਰ ਗ੍ਰਹਿਣ ਕਰਦੇ ਹਾਂ। ਇਸੇ ਅਸਰ ਅਨੁਸਾਰ ਹੀ ਸਾਡੀ ਜੀਵਨ ਸੇਧ, ਸ਼ਖਸੀਅਤ ਅਤੇ ਕਿਸਮਤ ਬਣਦੀ ਹੈ। ਇਸੇ ਅੰਤਿਸ਼ਕਰਨ ਦੀ ਰੰਗਤ ਅਨੁਸਾਰ ਹੀ ਸਾਡੇ ਮਨ ਦੀ ਦਿਲਚਸਪੀ, ਧਿਆਨ, ਤੀਬਰਤਾ, ਰੁਚੀ, ਸੁਭਾਅ, ਆਚਾਰ, ਵਰਤਾਓ, ਸ਼ਖਸੀਅਤ ਦਾ ਪ੍ਰਗਟਾਵਾ ਹੁੰਦਾ ਹੈ। ਬਾਹਰਲੇ ਵਾਤਾਵਰਨ ਅਤੇ ਅੰਦਰਲੇ ਅੰਤਿਸ਼ਕਰਨ ਦੀ ਰਲਵੀ ਮਿਲਵੀ ਹਵਾੜ ਤੋਂ ਹੀ ਸਾਡੇ ਖਿਆਲਾਂ ਦੀ ਰੰਗਤ ਅਥਵਾ ਰੁਚੀਆਂ ਬਣਦੀਆਂ ਹਨ। ਹਾਂਜੀ, ਬਾਹਰਲੇ ਵਾਤਾਵਰਨ ਅਤੇ ਅੰਦਰਲੀ ਅੰਤਿਸ਼ਕਰਨ ਦੀ ਰਲਵੀ ਮਿਲਵੀ ਹਵਾੜ ਤੋਂ ਹੀ ਸਾਡੇ ਖਿਆਲਾਂ ਦੀ ਰੰਗਤ ਅਥਵਾ ਰੁਚੀਆਂ ਬਣਦੀਆਂ ਹਨ, ਜਿਸ ਅਨੁਸਾਰ ਸਾਡਾ ਧਿਆਨ ਉਹਨਾਂ ਵੱਲ ਖਿੱਚਿਆ ਜਾਂਦਾ ਹੈ। ਜੇ ਹੀ ਸੁਰਤ ਤੇਹੇ ਰਾਹੇ ਜਾਏ, ਨੀਵੀਂ ਸੰਗਤ ਅਥਵਾ ਕੁਸੰਗਤ ਦੇ ਅਸਰ ਹੇਠ ਨੀਵੀਆਂ ਰੁਚੀਆਂ ਉਪਜਦੀਆਂ ਹਨ ਅਤੇ ਸੁਰਤੀ ਵਿਸ਼ੇ ਵਿਕਾਰਾਂ ਵੱਲ ਦੌੜਦੀ ਹੈ। ਸਾਡਾ ਧਿਆਨ ਜਾਂ ਸੁਰਤੀ ਖਿੰਡ ਪੁੱਡ ਕੇ ਨਿਰਬਲ ਹੋ ਜਾਂਦੀ ਹੈ ਅਤੇ ਸਾਡਾ ਧਿਆਨ ਕਿਸੇ ਇੱਕ ਨੁਕਤੇ 'ਤੇ ਨਹੀਂ ਟਿਕਦਾ। ਇਸੇ ਕਾਰਨ ਜਗਿਆਸੂਆਂ ਦੀ ਇਹ ਆਮ ਸ਼ਿਕਾਇਤ ਹੁੰਦੀ ਹੈ ਕਿ ਪਾਠ ਕਰਦਿਆਂ ਜਾਂ ਸਿਮਰਨ ਕਰਦਿਆਂ ਹੋਇਆਂ ਮਨ ਨਹੀਂ ਟਿਕਦਾ, ਦੌੜਦਾ ਰਹਿੰਦਾ ਹੈ। ਇਹ ਮਨੁਆ ਖੇ ਨਾ ਟਿਕੈ ਬਹੁ ਰੰਗੀ ਦੈ ਦੈ ਦਿਸ ਚਲ ਚਲ ਹਾਂਡੇ। ਜੇ ਸਾਡਾ ਧਿਆਨ ਕਿਸੇ ਗਲਤ ਨੁਕਤੇ 'ਤੇ ਕਾਗਰ ਹੋ ਜਾਵੇ ਤਾਂ ਉਹ ਨਿਸ਼ਚਾ ਬਣ ਜਾਂਦਾ ਹੈ, ਕਨਵਿਕਸ਼ਨ ਬਣ ਜਾਂਦਾ ਹੈ ਅਤੇ ਬਲ ਧਾਰ ਲੈਂਦਾ ਹੈ, ਜਿਸ ਦੇ ਬੜੇ ਭਿਆਨਕ ਨਤੀਜੇ ਨਿਕਲਦੇ ਹਨ। ਇੱਥੇ ਹਿਟਲਰ ਅਤੇ ਚੰਗੇਜ਼ ਖਾਨ ਵਰਗੇ ਵਿਅਕਤੀਆਂ ਦਾ ਉਦਾਹਰਣ ਦਿੱਤਾ ਜਾ ਸਕਦਾ ਹੈ, ਜਿਨ੍ਹਾਂ ਦੇ ਗਲਤ ਨਿਸ਼ਚਿਆਂ ਦੀ ਤੀਬਰਤਾ ਦੁਆਰਾ ਬੇਅੰਤ ਅਸਹਿ ਅਤੇ ਅਕਹਿ ਜ਼ੁਲਮ ਹੋਏ ਹਨ ਅਤੇ ਵਰਤਮਾਨ ਸਮੇਂ ਵਿੱਚ ਵੀ ਹੋ ਰਹੇ ਹਨ। ਇਸ ਲਈ ਸੰਗਤ ਅਨੁਸਾਰ ਹੀ ਅਸੀਂ ਚੰਗਾ ਜਾਂ ਮਾੜਾ ਅਸਰ ਲੈਂਦੇ ਹਾਂ ਅਤੇ ਮਨ ਦੇ ਖਿਆਲ, ਵਲਵਲੇ, ਧਿਆਨ, ਰੁਚੀਆਂ, ਰੰਗਤ, ਦਿਲਚਸਪੀ, ਇਕਾਗਰਤਾ ਅਤੇ ਸ਼ਕਤੀ ਬਣਦੀ ਹੈ। ਕਬੀਰ, ਮਨ ਪੰਖੀ ਪਿਓ ਉੱਡ ਉੱਡਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਇੱਥੇ ਇੱਕ ਹੋਰ ਉਦਾਹਰਣ ਵੀ ਟੁੱਕਦੀ ਹੈ। ਅਫੀਮ ਦੇ ਅਮਲੀ ਦੀ ਸੰਗਤ ਕਰਦਿਆਂ ਹੋਇਆਂ ਜੇ ਕੋਈ ਕਦੇ ਕਦੇ ਅਫੀਮ ਖਾਂਦਾ ਰਹੇ ਤਾਂ ਸਹਿਜੇ ਸਹਿਜੇ ਉਹ ਅਮਲੀ ਬਣ ਜਾਂਦਾ ਹੈ ਅਤੇ ਕੁਝ ਸਮਾਂ ਪਾ ਕੇ ਹਰ ਇੱਕ ਪੱਖ ਯਾਨੀ ਖਿਆਲ, ਬੋਲ, ਤੱਕਣੀ, ਸੋਚਣੀ, ਵਿਵਹਾਰ ਅਤੇ ਵਰਤਾਵੇ ਵਿੱਚ ਅਫੀਮ ਦੀ ਝਲਕ ਪੈਂਦੀ ਹੈ। ਉਸ ਦੀ ਸ਼ਖਸੀਅਤ ਉੱਤੇ ਅਫੀਮ ਦੀ ਛਾਪ ਲੱਗ ਜਾਂਦੀ ਹੈ ਅਤੇ ਉਹ ਅਫੀਮ ਦਾ ਰੂਪ ਹੀ ਹੋ ਜਾਂਦਾ ਹੈ। ਇਸ ਹਾਲਤ ਵਿੱਚ ਉਹ ਅਫੀਮ ਦੇ ਔਗਣਾਂ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਇਸ ਦੀ ਗੁਲਾਮੀ ਤੋਂ ਛੁਟਕਾਰਾ ਨਹੀਂ ਪਾ ਸਕਦਾ। ਇਹੋ ਹਸ਼ਰ ਸ਼ਰਾਬੀਆਂ, ਹੋਰ ਅਮਲੀਆਂ ਅਤੇ ਵਿਸ਼ੇ ਵਿਕਾਰੀਆਂ ਦਾ ਹੁੰਦਾ ਹੈ। ਇਹਨਾਂ ਉਦਾਹਰਣਾਂ ਤੋਂ ਸਪਸ਼ਟ ਹੁੰਦਾ ਹੈ ਕਿ ਕੁਸੰਗਤ ਕਰਦਿਆਂ ਹੋਇਆਂ ਕਿਸੇ ਖਾਸ ਰੁਚੀ ਨੂੰ ਮੁੜ ਮੁੜ ਦੁਹਰਾਉਣ ਨਾਲ ਉਸ ਰੁਚੀ ਵੱਲ ਧਿਆਨ ਪ੍ਰਬਲ ਹੋ ਜਾਂਦਾ ਹੈ, ਜਿਸ ਦੀ ਗੁਲਾਮੀ ਤੋਂ ਛੁਟਕਾਰਾ ਅਤਿਅੰਤ ਕਠਿਨ ਹੈ। ਉੱਪਰਲੀਆਂ ਵਿਚਾਰਾਂ ਤੋਂ ਸਿੱਧ ਹੁੰਦਾ ਹੈ ਕਿ ਸਾਡੇ ਚੰਗੇ ਜਾਂ ਮਾੜੇ ਜੀਵਨ ਦਾ ਮੁੱਢਲਾ ਕਾਰਨ ਸਾਡੀ ਰੁਚੀ ਅਥਵਾ ਧਿਆਨ ਹੀ ਹੈ। ਹਾਂਜੀ, ਸਾਡੇ ਚੰਗੇ ਜਾਂ ਮਾੜੇ ਜੀਵਨ ਦਾ ਮੁੱਢਲਾ ਕਾਰਨ ਸਾਡੀ ਰੁਚੀ ਅਥਵਾ ਧਿਆਨ ਹੀ ਹੈ। ਅੰਤਿਸ਼ਕਰਨ ਵਿੱਚ ਤੱਸੀ, ਵਸੀ, ਰਸੀ, ਰੁਚੀ ਜਾਂ ਰੰਗਤ ਛੇਤੀ ਨਹੀਂ ਬਦਲੀ ਜਾ ਸਕਦੀ। ਇਹ ਰੰਗਤ ਜਾਂ ਹਵਾੜ ਸਹਿਜ ਸੁਭਾਏ, ਆਪ ਮੁਹਾਰੇ, ਆਪਣੀ ਝਲਕ ਜਾਂ ਬਦਬੋ ਦਾ ਪ੍ਰਗਟਾਵਾ ਕਰੀ ਜਾਂਦੀ ਹੈ। ਅੰਤਿਸ਼ਕਰਨ ਵਿੱਚ ਤਸੀ ਵਸੀ ਰਸੀ ਰੁਚੀ ਜਾਂ ਰੰਗਤ, ਪਰ ਵਰਤਮਾਨ ਜੀਵਨ ਦੇ ਨੀਵੇਂ ਬਾਹਰਲੇ ਅਸਰਾਂ ਤੋਂ ਬਚਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ। ਇਸ ਲਈ ਜੇਕਰ ਅਸੀਂ ਆਪਣਾ ਜੀਵਨ ਚੰਗੇਰਾ ਸੁਨੇਰਾ ਦੈਵੀ ਸੁਖਦਾਈ ਬਣਾਉਣਾ ਚਾਹੁੰਦੇ ਹਾਂ, ਅਸੀਂ ਜੇਕਰ ਆਪਣਾ ਜੀਵਨ ਚੰਗੇਰਾ ਸੁਨੇਰਾ ਦੈਵੀ ਸੁਖਦਾਈ ਬਣਾਉਣਾ ਚਾਹੁੰਦੇ ਹਾਂ ਤਾਂ ਪਹਿਲਾਂ ਮਾੜੀ ਜਾਂ ਨੀਵੀਂ ਕੁਸੰਗਤ ਛੱਡਣੀ ਪਵੇਗੀ। ਜਿਸ ਲਈ ਗੁਰਬਾਣੀ ਉਹ ਉਪਦੇਸ਼ ਕਰਦੀ ਹੈ, ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿੰਨ ਕੇ ਨਿਕਟ ਨਾ ਪਿੱਟੀਐ, ਸਾਕਤ ਸੰਗ ਨ ਕੀਜੀ ਪਿਆਰੇ ਜੇ ਕਾ ਪਾਰ ਵਸਾਏ, ਜਿਸ ਮਿਲੀਏ ਹਰ ਵਿਸਰੇ ਪਿਆਰੇ ਸੋ ਮੁੱਕ ਵਾਲੇ ਉੱਠ ਜਾਏ। ਕਬੀਰ ਸਾਕਤ ਸੰਗ ਨ ਕੀਜੀਐ ਦੂਰੇ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤੋ ਕਛ ਲਾਗੇ ਦਾਗ। ਇਸ ਦੇ ਉਲਟ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਅਥਵਾ ਸਾਧ ਸੰਗਤ ਕਰਨ ਦੀ ਅਤਿਅੰਤ ਲੋੜ ਹੈ, ਜਿਸ ਦੀ ਗੁਰਬਾਣੀ ਵਿੱਚ ਸਾਨੂੰ ਤਾਕੀਦੀ ਪ੍ਰੇਰਨਾ ਕੀਤੀ ਗਈ ਹੈ। ਮਨ ਪਿਆਰਿਆ ਜਿਉ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ, ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ। ਸਖੀ ਸਹੇਰੀ ਸੰਗ ਕੀ ਸੁਮਤ ਦ੍ਰਿੜਾਵੋ, ਸੇਵੋ ਸਾਧੂ ਪਾਓ ਕਰ ਤੋ ਨਿਧ ਹਰ ਪਾਵੋ, ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜੈ ਤਰਨੀ, ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲਗੈ ਪਿਆਰ, ਸਾਧਨ ਕਾ ਸੰਗ ਸਾਧ ਸਿਓ ਗੋਸਠ ਹਰ ਸਾਧਨ ਸਿਓ ਲਿਵ ਲਾਵੋ। ਜਿਉਂ ਜਿਉਂ ਅਸੀਂ ਉਚੇਰੀ ਆਤਮਕ ਸਤਸੰਗਤ ਅਥਵਾ ਸਾਧ ਸੰਗਤ ਕਰਾਂਗੇ, ਤਿਉਂ ਤਿਉਂ ਸਾਡੇ ਖਿਆਲਾਂ ਦੀ ਰੰਗਤ ਬਦਲਦੀ ਜਾਵੇਗੀ। ਹਾਂਜੀ, ਜਿਉਂ ਜਿਉਂ ਅਸੀਂ ਉਚੇਰੀ ਆਤਮਕ ਸਤਸੰਗਤ ਅਥਵਾ ਸਾਧ ਸੰਗਤ ਕਰਾਂਗੇ, ਤਿਉਂ ਤਿਉਂ ਸਾਡੇ ਖਿਆਲਾਂ ਦੀ ਰੰਗਤ ਬਦਲਦੀ ਜਾਵੇਗੀ। ਮਨ ਨਿਰਮਲ ਹੁੰਦਾ ਜਾਵੇਗਾ, ਮਨ ਦੀ ਸੁਰਤੀ ਇਕਾਗਰ ਹੁੰਦੀ ਜਾਵੇਗੀ, ਧਿਆਨ ਟਿਕਦਾ ਜਾਵੇਗਾ, ਮਨ ਨੀਵੇਂ ਮਾਨਸਿਕ ਰੁਝੇਵਿਆਂ ਤੋਂ ਉਤਾਂਹ ਉੱਠਦਾ ਜਾਵੇਗਾ, ਰੁਚੀਆਂ ਬਦਲਦੀਆਂ ਜਾਣਗੀਆਂ, ਨਿਰਣਾ ਸ਼ਕਤੀ ਨਿਰਮਲ ਹੁੰਦੀ ਜਾਵੇਗੀ, ਜੀਵਨ ਸੇਧ ਉਚੇਰੀ ਹੁੰਦੀ ਜਾਵੇਗੀ, ਵਿਵੇਕ ਬੁੱਧੀ ਪ੍ਰਕਾਸ਼ਿਤ ਹੋਵੇਗੀ, ਸ਼ਬਦ ਦੀ ਸੋਝੀ ਆਵੇਗੀ, ਹੁਕਮ ਬੁਝਿਆ ਜਾਵੇਗਾ, ਨਾਮ ਸਿਮਰਨ ਦ੍ਰਿੜ ਹੋ ਜਾਵੇਗਾ, ਅਨੁਭਵ ਪ੍ਰਕਾਸ਼ ਹੋ ਜਾਵੇਗਾ। ਜਿਉਂ ਜਿਉਂ ਅਸੀਂ ਸਾਧ ਸੰਗਤ ਕਰਾਂਗੇ, ਆਚੀ ਸ਼ੀਸ਼ੇ ਦੇ ਟੁਕਰੇ ਉੱਤੇ ਸੂਰਜ ਦੀਆਂ ਅਨੇਕਾਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚ ਦੀਆਂ ਲੰਘਦੀਆਂ ਹੋਈਆਂ ਲੱਖਾਂ ਕਿਰਨਾਂ ਇਕੱਠੀਆਂ ਇਕਾਗਰ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਬਣ ਜਾਂਦੀ ਹੈ। ਇਸ ਸ਼ਕਤੀਸ਼ਾਲੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਇਹ ਦ੍ਰਿਸ਼ਟਾਂਤ ਸਾਡੇ ਖਿਆਲਾਂ ਦੀਆਂ ਕਿਰਨਾਂ ਜਾਂ ਧਿਆਨ ਉੱਤੇ ਸਹੀ ਟੁੱਕਦਾ ਹੈ। ਜਿਉਂ ਜਿਉਂ ਸਾਡੇ ਧਿਆਨ ਦੀਆਂ ਕਿਰਨਾਂ ਇਕੱਠੀਆਂ ਅਤੇ ਇਕਾਗਰ ਹੁੰਦੀਆਂ ਜਾਣਗੀਆਂ, ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵਧਦੀ ਜਾਂਦੀ ਹੈ। ਇਹ ਗੱਲ ਆਮ ਮੰਨੀ ਜਾਂਦੀ ਹੈ ਕਿ ਤੀਬਰ ਸਾੜੇ ਜਾਂ ਨੀਵੇਂ ਖਿਆਲਾਂ ਦੀ ਤੀਬਰਤਾ ਦੁਆਰਾ ਨਜ਼ਰ ਲੱਗ ਜਾਂਦੀ ਹੈ। ਹਾਂਜੀ, ਤੀਬਰ ਸਾੜੇ ਇੰਟੈਂਸ ਜੈਲਸੀ ਜਾਂ ਨੀਵੇਂ ਖਿਆਲਾਂ ਦੀ ਤੀਬਰਤਾ ਦੁਆਰਾ ਨਜ਼ਰ ਲੱਗ ਜਾਂਦੀ ਹੈ। ਨੀਵੇਂ ਖਿਆਲਾਂ ਦੇ ਧਿਆਨ ਦੀ ਇਕਾਗਰਤਾ ਅਤੇ ਅਭਿਆਸ ਤੋਂ ਉਤਪੰਨ ਹੋਈ ਸ਼ਕਤੀ ਦੇ ਪ੍ਰਗਟਾਵੇ ਨੂੰ ਨਜ਼ਰ ਜਾਂ ਸਰਾਪ ਆਖਿਆ ਜਾਂਦਾ ਹੈ। ਜੇਕਰ ਨੀਵੇਂ ਖਿਆਲਾਂ ਵਿੱਚੋਂ ਉਪਜੀ ਮਾਨਸਿਕ ਧਿਆਨ ਸ਼ਕਤੀ ਦੇ ਕ੍ਰਿਸ਼ਮਿਆਂ ਨੂੰ ਮੰਨਿਆ ਜਾ ਸਕਦਾ ਹੈ ਤਾਂ ਉੱਤਮ ਖਿਆਲਾਂ ਦੀ ਇਕਾਗਰਤਾ ਤੋਂ ਉਪਜੇ ਕ੍ਰਿਸ਼ਮੇ ਵਰ ਕਰਾਮਾਤਾਂ ਰਿੱਧੀਆਂ ਸਿੱਧੀਆਂ ਵੀ ਮੰਨੀਆਂ ਜਾ ਸਕਦੀਆਂ ਹਨ, ਕਿਉਂਕਿ ਇਹ ਸਾਰੇ ਕ੍ਰਿਸ਼ਮੇ ਵੀ ਮਨ ਦੀ ਇਕਾਗਰਤਾ ਜਾਂ ਧਿਆਨ ਦੀ ਤੀਖਣਤਾ ਦੇ ਨਤੀਜੇ ਹਨ। ਮਾਨਸਿਕ ਸ਼ਕਤੀ ਮਾਇੰਡ ਪਾਵਰ ਦੀ ਸ਼੍ਰੇਣੀ ਵਿੱਚ ਹੇਠ ਲਿਖੇ ਮਾਨਸਿਕ ਕਰਤੱਵ ਪ੍ਰਚਲਿਤ ਹਨ, ਜਿਵੇਂ ਰਿੱਧੀਆਂ ਸਿੱਧੀਆਂ, ਨਾਟਕ ਚੇਟਕ, ਵਾਕ ਸਿੱਧੀ, ਭਵਿੱਖ ਬਾਣੀ, ਅੰਤਰਯਾਮਤਾ, ਹਿਪਨੋਟਿਜ਼ਮ, ਮੈਸਮਰੀਜ਼ਮ, ਭੂਤਾਂ ਦਾ ਜਾਦੂ, ਮਦਾਰੀਆਂ ਦੇ ਤਮਾਸ਼ੇ ਆਦਿ। ਇਹ ਮਾਨਸਿਕ ਸ਼ਕਤੀਆਂ ਸਾਡੇ ਤੀਖਣ ਧਿਆਨ ਦੇ ਇਕਾਗਰਤਾ ਦਾ ਨਤੀਜਾ ਹਨ। ਸਵਾਮੀ ਵਿਵੇਕਾਨੰਦ ਜੀ ਨੇ ਆਪਣੇ ਅਮਰੀਕਾ ਦੇ ਕਿਸੇ ਵਿਖਿਆਨ ਵਿੱਚ ਇਸ ਮਾਨਸਿਕ ਸ਼ਕਤੀ ਬਾਰੇ ਬਹੁਤ ਸੋਹਣਾ ਚਾਨਣਾ ਪਾਇਆ ਹੈ। ਜਦੋਂ ਕਾਲਜ ਵਿੱਚ ਪੜ੍ਹਦੇ ਸਨ, ਕੁਝ ਹੋਰ ਮਨ ਚੱਲੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਦੱਖਣੀ ਭਾਰਤ ਵਿੱਚ ਕਿਸੇ ਬ੍ਰਾਹਮਣ ਕੋਲ ਗਏ, ਜਿਸ ਦੀ ਬਾਬਤ ਉਹਨਾਂ ਸੁਣਿਆ ਸੀ ਕਿ ਬੜੀਆਂ ਅਨੋਖੀਆਂ ਕਰਾਮਾਤਾਂ ਕਰਦਾ ਹੈ। ਜਦ ਉਸਨੂੰ ਕੋਈ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਬ੍ਰਾਹਮਣ ਨੇ ਉਹਨਾਂ ਨੂੰ ਕਿਹਾ ਕਿ ਆਪੋ ਆਪਣੇ ਮਨ ਭਾਉਣ ਦੇ ਫਲ ਦੀ ਗੁਪਤ ਚਿਤਵਨੀ ਕਰਕੇ ਕਾਗਜ਼ 'ਤੇ ਲਿਖ ਕੇ ਆਪੋ ਆਪਣੀਆਂ ਜੇਬਾਂ ਵਿੱਚ ਰੱਖ ਲੈਣ। ਫਿਰ ਉਹਨਾਂ ਨੂੰ ਅੱਖਾਂ ਬੰਦ ਕਰਕੇ ਬੈਠਣ ਲਈ ਕਿਹਾ ਅਤੇ ਆਪ ਵੀ ਸਮਾਧੀ ਲਾ ਕੇ ਬਹਿ ਗਿਆ। ਕੁਝ ਚਿਰ ਮਗਰੋਂ ਅੱਖਾਂ ਖੋਲ੍ਹਣ ਲਈ ਕਿਹਾ ਤਾਂ ਵਿਦਿਆਰਥੀ ਇਹ ਦੇਖ ਕੇ ਹੈਰਾਨ ਹੋਏ ਕਿ ਉਹਨਾਂ ਦੇ ਸਾਹਮਣੇ ਕਈ ਕਿਸਮ ਦੇ ਫਲਾਂ ਦਾ ਢੇਰ ਲੱਗਿਆ ਹੋਇਆ ਹੈ। ਬ੍ਰਾਹਮਣ ਨੇ ਕਿਹਾ ਕਿ ਤੁਸੀਂ ਆਪੋ ਆਪਣੇ ਚਿਤਵੇ ਹੋਏ ਫਲ ਚੁਣ ਕੇ ਖਾਓ। ਪਰ ਵਿਦਿਆਰਥੀ ਜਾਦੂ ਦਾ ਫਲ ਖਾਣ ਤੋਂ ਝਿਜਕਦੇ ਸਨ। ਬ੍ਰਾਹਮਣ ਨੇ ਆਪ ਫਲ ਖਾ ਕੇ ਉਹਨਾਂ ਦੀ ਤਸੱਲੀ ਕੀਤੀ ਕਿ ਇਹ ਕੁਦਰਤੀ ਤਾਜ਼ੇ ਫਲ ਹਨ ਅਤੇ ਹਾਨੀਕਾਰਕ ਨਹੀਂ ਹਨ। ਵਿਦਿਆਰਥੀਆਂ ਨੇ ਜਦੋਂ ਉਹ ਫਲ ਖਾ ਕੇ ਦੇਖੇ ਤਾਂ ਉਹਨਾਂ ਵਿੱਚ ਕੁਦਰਤੀ ਮਹਿਕ, ਸਵਾਦ ਅਤੇ ਰਸ ਭਰਿਆ ਹੋਇਆ ਸੀ। ਵਿਦਿਆਰਥੀ ਹੋਰ ਵੀ ਹੈਰਾਨ ਹੋਏ ਜਦ ਉਹਨਾਂ ਨੇ ਦੇਖਿਆ ਕਿ ਇਹ ਫਲ ਬੇਰੁੱਤੇ ਅਤੇ ਵਿਦੇਸ਼ੀ ਸਨ, ਆਊਟ ਆਫ ਸੀਜ਼ਨ ਅਤੇ ਫੋਰਨ ਸਨ, ਅਤੇ ਬਿਲਕੁਲ ਤਾਜ਼ੇ ਹਰੀਆਂ ਪੱਤੀਆਂ ਅਤੇ ਟਾਹਣੀਆਂ ਵਾਲੇ ਸਨ। ਬ੍ਰਾਹਮਣ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਕੋਈ ਧਾਰਮਿਕ ਜਾਂ ਆਤਮਿਕ ਕਰਾਮਾਤ ਨਹੀਂ ਹੈ, ਬਲਕਿ ਨਿਰੋਲ ਮਾਨਸਿਕ ਇਕਾਗਰਤਾ ਦਾ ਸਿੱਟਾ ਹੈ। ਮਨ ਨੂੰ ਇਕਾਗਰ ਕਰਨ ਦੀ ਸਾਧਨਾ ਨਾਲ ਇਹੋ ਜਿਹੇ ਮਾਨਸਿਕ ਸ਼ਕਤੀ ਦੇ ਕ੍ਰਿਸ਼ਮੇ ਹੋ ਸਕਦੇ ਹਨ। ਸਾਡੇ ਖਿਆਲਾਂ ਦੀਆਂ ਅਤਿ ਸੂਖਮ ਤੀਖਣ ਕਿਰਨਾਂ ਜਦੋਂ ਇਕਾਗਰ ਹੋ ਕੇ ਸ਼ਕਤੀਮਾਨ ਹੁੰਦੀਆਂ ਹਨ ਤਾਂ ਸਾਰੇ ਸੰਸਾਰ ਵਿੱਚ ਫੈਲ ਜਾਂਦੀਆਂ ਹਨ। ਜਦੋਂ ਸਾਡੇ ਖਿਆਲਾਂ ਦੀਆਂ ਅਤਿ ਸੂਖਮ ਤੀਖਣ ਕਿਰਨਾਂ ਇਕਾਗਰ ਹੋ ਕੇ ਸ਼ਕਤੀਮਾਨ ਹੁੰਦੀਆਂ ਹਨ ਤਾਂ ਸਾਰੇ ਸੰਸਾਰ ਵਿੱਚ ਫੈਲ ਜਾਂਦੀਆਂ ਹਨ ਅਤੇ ਸਮੁੱਚੇ ਜਗਤ, ਮਨ ਅਥਵਾ ਵਾਤਾਵਰਨ ਉੱਤੇ ਤੀਬਰ ਅਸਰ ਪਾਉਂਦੀਆਂ ਹਨ। ਇਸ ਤਰ੍ਹਾਂ ਧਿਆਨ ਦੁਆਰਾ ਕਮਾਏ ਹੋਏ ਭਾਂਤ ਭਾਂਤ ਦੇ ਅਤਿਅੰਤ ਸੂਖਮ ਖਿਆਲਾਂ ਦਾ ਸਮੁੱਚਾ ਅਸਰ, ਕਿਊਮੂਲੇਟਿਵ ਇਫੈਕਟ, ਰੰਗਤ ਜਾਂ ਹਵਾੜ, ਸਹਿਜੇ ਸਹਿਜੇ ਪੁਲਾੜ ਦੇ ਵਾਤਾਵਰਨ ਉੱਤੇ ਪੈ ਰਿਹਾ ਹੈ ਅਤੇ ਉਸਨੂੰ ਗੰਧਲਾ ਕਰ ਰਿਹਾ ਹੈ। ਦੂਜੇ ਲਫਜ਼ਾਂ ਵਿੱਚ ਸਮੂਹ ਖਲਕਤ ਦੇ ਖਿਆਲਾਂ ਦਾ ਚੰਗਾ ਮਾੜਾ ਅਸਰ ਪੁਲਾੜ ਦੇ ਸੂਖਮ ਕੰਪਿਊਟਰ ਵਿੱਚ ਅੱਡ ਅੱਡ ਦਰਜ਼ੇ ਉੱਤੇ ਖਿੰਨ ਖਿੰਨ ਪਲ ਪਲ ਜਮ੍ਹਾਂ ਹੁੰਦਾ ਰਹਿੰਦਾ ਹੈ ਅਤੇ ਸ਼ਕਤੀਮਾਨ ਹੋ ਕੇ ਸਮੁੱਚੇ ਸੰਸਾਰੀ ਵਾਤਾਵਰਨ ਰਾਹੀਂ ਉਹਨਾਂ ਹੀ ਦਰਜ਼ਿਆਂ ਵਾਲੇ ਹੋਰ ਮਨਾਂ ਉੱਤੇ ਚੰਗਾ ਜਾਂ ਮਾੜਾ ਅਸਰ ਪਾਉਂਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਨਿੱਕੇ ਤੋਂ ਨਿੱਕੇ ਖਿਆਲਾਂ ਦਾ ਚੰਗਾ ਜਾਂ ਮਾੜਾ ਅਸਰ ਪਹਿਲਾਂ ਸਾਡੇ ਮਨਾਂ ਉੱਤੇ ਪੈਂਦਾ ਹੈ। ਸਾਡੇ ਨਿੱਕੇ ਅਤੇ ਨਿੱਕੇ ਖਿਆਲਾਂ ਦਾ ਚੰਗਾ ਜਾਂ ਮਾੜਾ ਅਸਰ ਪਹਿਲਾਂ ਸਾਡੇ ਮਨਾਂ ਉੱਤੇ ਪੈਂਦਾ ਹੈ, ਫਿਰ ਪੁਲਾੜ ਦੇ ਸੂਖਮ ਵਾਤਾਵਰਨ ਨੂੰ ਬਦਲਦਾ ਅਤੇ ਗੰਧਲਾ ਕਰਦਾ ਹੈ। ਪੁਲਾੜ ਦੇ ਵਾਤਾਵਰਨ ਵਿੱਚ ਉਹ ਜੇ ਖਾਸ ਖਿਆਲਾਂ ਨਾਲ ਮਿਲ ਕੇ ਤਾਕਤਵਰ ਹੁੰਦਾ ਹੈ। ਇਹ ਚੰਗੇ ਮਾੜੇ ਸ਼ਕਤੀਮਾਨ ਖਿਆਲ ਮੁੜ ਕੇ ਸਾਡੇ ਮਨਾਂ ਉੱਤੇ ਜ਼ੋਰਦਾਰ ਅਸਰ ਪਾਉਂਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਹੀ ਖਿਆਲਾਂ ਦੇ ਜ਼ਹਿਰੀਲੇ ਘੁੰਮਣ ਘੇਰੇ ਵਿਸ਼ ਸਰਕਲ ਵਿੱਚ ਫਸੇ ਹੋਏ ਹਾਂ, ਜਿਸ ਵਿੱਚੋਂ ਆਪਣੇ ਆਪ ਨਿਕਲਣਾ ਅਸੰਭਵ ਹੈ। ਇਸ ਤਰ੍ਹਾਂ ਸਾਡੇ ਮਨ ਦੇ ਖਿਆਲਾਂ ਅਤੇ ਕਰਮਾਂ ਦਾ ਅਸਰ ਸਾਰੀ ਖਲਕਤ ਉੱਤੇ ਪੈਂਦਾ ਹੈ ਅਤੇ ਖਲਕਤ ਦੇ ਖਿਆਲਾਂ ਦਾ ਅਸਰ ਸ੍ਰਿਸ਼ਟੀ ਦੇ ਵਾਤਾਵਰਨ ਰਾਹੀਂ ਪਰਤ ਕੇ ਸਾਡੇ ਮਨ 'ਤੇ ਪੈਂਦਾ ਹੈ। ਅਸੀਂ ਆਪਣੇ ਚੌਗਿਰਦੇ ਦੇ ਵਾਤਾਵਰਨ ਇਨਵਾਇਰਮੈਂਟ ਨੂੰ ਚੰਗਾ ਜਾਂ ਮਾੜਾ ਬਣਾਉਣ ਦੇ ਖੁਦ ਜ਼ਿੰਮੇਵਾਰ ਹਾਂ ਅਤੇ ਉਸਦੀ ਚੰਗੀ ਮਾੜੀ ਹਵਾੜ ਦੇ ਭਾਗੀ ਹੁੰਦੇ ਹਾਂ। ਵਰਤਮਾਨ ਸਮੇਂ ਵਿੱਚ ਕੋਰ ਕਲਯੁਗ ਦਾ ਬੋਲਬਾਲਾ ਹੈ, ਸਮੁੱਚੀ ਸ੍ਰਿਸ਼ਟੀ ਦਾ ਵਾਤਾਵਰਨ ਵੀ ਅਤਿਅੰਤ ਮਲੀਨ ਅਤੇ ਖਤਰਨਾਕ ਹੋ ਰਿਹਾ ਹੈ। ਇਹ ਕੋਰ ਕਲਯੁਗ ਦਾ ਵਾਤਾਵਰਨ ਸਾਡੇ ਹੀ ਮਲੀਨ ਖਿਆਲਾਂ ਦੇ ਤੀਖਣ ਧਿਆਨ ਇਕਾਗਰਤਾ ਦੁਆਰਾ ਲਗਾਤਾਰ ਅਭਿਆਸ ਦਾ ਹੀ ਸਮੁੱਚਾ ਨਤੀਜਾ ਹੈ, ਜਿਸ ਕਾਰਨ ਭਾਈਚਾਰਕ ਗਿਲਾਨੀ ਸੋਸ਼ਲ ਡੀਜਨਰੇਸ਼ਨ ਇਸ ਹੱਦ ਤੱਕ ਵੱਧ ਚੁੱਕੀ ਹੈ ਕਿ ਸਾਡੇ ਪਵਿੱਤਰ ਧਾਰਮਿਕ ਅਸਥਾਨ ਵੀ ਇਸ ਦੀ ਲਪੇਟ ਤੋਂ ਬਚ ਨਹੀਂ ਸਕੇ। ਦੁਖਦਾਈ ਗੱਲ ਤਾਂ ਇਹ ਹੈ ਕਿ ਜਿਨ੍ਹਾਂ ਪਵਿੱਤਰ ਧਾਰਮਿਕ ਅਸਥਾਨਾਂ ਤੋਂ ਸਾਨੂੰ ਸ਼ਾਂਤੀ, ਸੁੱਖ ਅਤੇ ਭਗਤੀ ਭਾਵਨਾ ਮਿਲਣੀ ਸੀ ਅਤੇ ਮਾਇਕੀ ਗਿਲਾਨੀ ਤੋਂ ਬਚਾਉਣਾ ਸੀ, ਉਹ ਖੁਦ ਕਰਮ ਕਾਂਡ, ਈਰਖਾ ਦੁਐਤ, ਵੈਰ ਵਿਰੋਧ, ਲੜਾਈ ਝਗੜੇ, ਲਭ ਲੋਭ, ਪਾਖੰਡ, ਰਾਜਨੀਤੀ, ਕੂੜ ਕਿਰਿਆ ਦੇ ਅੱਡੇ ਬਣ ਗਏ ਹਨ। ਹਾਏ, ਸ੍ਰਿਸ਼ਟੀ ਨੂੰ ਕੌਣ ਬਚਾਵੇ? ਬਾਹਰ ਕੀ ਅਗਨ ਬੂਜਲ ਸਰਿਤਾ ਕੇ ਨਾਮ ਮੈਂ ਜੋ ਆਗ ਲਾਗੇ ਕੈਸੇ ਕਹਿ ਬੁਝਾਈ ਹੈ। ਬਾਹਰ ਸੇ ਭਾਗ ਓਟ ਲੀਜੀਏ ਤੇ ਕੋਟ ਗੜ, ਗੜ ਮੈਂ ਜੋ ਲੂਟ ਲੀਜੇ ਕਹੋ ਕੱਤ ਜਾਈਏ। ਚੋਰਨ ਕੇ ਤਰਾਸ ਜਾਏ ਸਰਨ ਨਰਿੰਦ ਗਏ, ਮਾਰੇ ਮਈ ਪਤ ਜੀਓ ਕੈਸੇ ਕੇ ਬਚਾਈਏ। ਮਾਇਆ ਡਰ ਡਰ ਪਤਹਾਰ ਗੁਰਦੁਆਰੇ ਜਾਵੇ, ਤਾਹਾਂ ਜੋ ਮਾਇਆ ਵਿਆਪੇ ਕਹਾਂ ਠਹਿਰਾਈਏ। ਭਾਵੇਂ ਅਸੀਂ ਸਾਰੇ ਇਸ ਭਾਈਚਾਰਕ ਅਤੇ ਧਾਰਮਿਕ ਗਿਲਾਨੀ ਤੋਂ ਤੰਗ ਆ ਕੇ ਅੰਦਰੋਂ ਅੰਦਰੀ ਦੁਖੀ ਹੋ ਰਹੇ ਹਾਂ, ਹਾਂਜੀ ਭਾਵੇਂ ਅਸੀਂ ਸਾਰੇ ਇਸ ਭਾਈਚਾਰਕ ਅਤੇ ਧਾਰਮਿਕ ਗਿਲਾਨੀ ਤੋਂ ਤੰਗ ਆ ਕੇ ਅੰਦਰੋਂ ਅੰਦਰ ਦੁਖੀ ਹੋ ਰਹੇ ਹਾਂ, ਪਰ ਇਸ ਦੇ ਸੁਧਾਰ ਲਈ ਕੋਈ ਠੋਸ ਅਸਰਦਾਇਕ ਕਦਮ ਨਹੀਂ ਉਠਾਇਆ ਜਾ ਰਿਹਾ। ਯਾਦ ਰੱਖਣ ਵਾਲੀ ਗੱਲ ਇਹ ਹੈ, ਕਿਸ ਗਿਲਾਨੀ ਦਾ ਸੁਧਾਰ ਪਹਿਲਾਂ ਆਪੋ ਆਪਣੇ ਮਨਾਂ ਦੇ ਖਿਆਲਾਂ ਤੋਂ ਹੀ ਸ਼ੁਰੂ ਹੋ ਸਕਦਾ ਹੈ, ਵਰਨਾ ਸਾਡੇ ਫੋਕੇ ਪ੍ਰਚਾਰ ਦਾ ਕੋਈ ਅਸਰ ਨਹੀਂ ਹੋ ਸਕਦਾ। ਹਾਂਜੀ, ਇਸ ਗਿਲਾਨੀ ਦਾ ਸੁਧਾਰ ਪਹਿਲਾਂ ਆਪੋ ਆਪਣੇ ਮਨਾਂ ਦੇ ਖਿਆਲਾਂ ਤੋਂ ਸ਼ੁਰੂ ਹੋ ਸਕਦਾ ਹੈ, ਵਰਨਾ ਸਾਡੇ ਫੋਕੇ ਪ੍ਰਚਾਰ ਦਾ ਕੋਈ ਅਸਰ ਨਹੀਂ ਹੋ ਸਕਦਾ। ਸਾਡੀ ਮੌਜੂਦਾ ਫੋਕੀ ਪ੍ਰਚਾਰ ਪ੍ਰਣਾਲੀ ਦੇ ਨਤੀਜਿਆਂ ਤੋਂ ਸਪਸ਼ਟ ਹੋ ਰਿਹਾ ਹੈ ਕਿ ਬਾਵਜੂਦ ਬੇਅੰਤ ਪਾਠ ਪੂਜਾ ਦੇ, ਯੋਗ ਸਾਧਨਾ ਦੇ, ਬੇਅੰਤ ਧਾਰਮਿਕ ਕਰਮ ਕਾਂਡਾਂ ਦੇ, ਅਣਗਿਣਤ ਧਰਮ ਅਸਥਾਨਾਂ ਦੇ, ਬੇਅੰਤ ਧਾਰਮਿਕ ਗ੍ਰੰਥਾਂ ਦੇ, ਉਪਦੇਸ਼ਾਂ ਦੇ, ਬੇਅੰਤ ਧਰਮ ਪ੍ਰਚਾਰ ਦੇ, ਨਵੀਨ ਪ੍ਰਚਾਰ ਦੇ ਸਾਧਨਾਂ ਦੇ ਸਾਡੀ ਮਾਨਸਿਕ ਅਤੇ ਧਾਰਮਿਕ ਗਿਲਾਨੀ ਵਧਦੀ ਜਾ ਰਹੀ ਹੈ। ਭਾਵੇਂ ਇਸ ਗਿਲਾਨੀ ਦੀ ਬਾਬਤ ਅਸੀਂ ਸ਼ਿਕਾਇਤਾਂ ਅਤੇ ਨੁਕਤਾਚੀਨੀ ਵੀ ਕਰੀ ਜਾਂਦੇ ਹਾਂ, ਪਰ ਖੁਦ ਆਪਣੀ ਗਿਲਾਨੀ ਵਾਲੀ ਜੀਵਨ ਪ੍ਰਣਾਲੀ ਨੂੰ ਛੱਡ ਨਹੀਂ ਸਕਦੇ। ਅਸੀਂ ਜੀਵਨ ਦੇ ਹਰ ਪਹਿਲੂ ਵਿੱਚ ਇਸ ਗਿਲਾਨੀ ਦਾ ਹੀ ਆਸਰਾ ਜਾਂ ਸੇਧ ਲੈਂਦੇ ਹਾਂ ਅਤੇ ਆਪਣੀਆਂ ਜਾਇਜ਼ ਨਜਾਇਜ਼ ਗਰਜ਼ਾਂ ਦੀ ਪੂਰਤੀ ਲਈ ਨੀਵੇਂ ਸਾਧਨਾਂ ਦੀ ਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਇਸ ਗਿਲਾਨੀ ਦੇ ਜ਼ਹਿਰੀਲੇ ਮਾਨਸਿਕ ਰੋਗ ਵੱਧ ਕੇ ਇਤਨੇ ਸ਼ਕਤੀਮਾਨ ਹੋ ਗਏ ਹਨ ਕਿ ਤਪਦਿਕ ਵਾਂਗ ਇਹ ਰੋਗ ਸਾਡੇ ਤਨ, ਮਨ, ਬੁੱਧੀ, ਅੰਤਿਸ਼ਕਰਨ ਵਿੱਚ ਤਸ ਵਸ ਰਸ ਗਏ ਹਨ ਅਤੇ ਨਿਤਾ ਪ੍ਰਤੀ ਹੋਰ ਹਾਨੀਕਾਰਕ ਅਤੇ ਖਤਰਨਾਕ ਹੋ ਰਹੇ ਹਨ। ਜਦ ਸਾਡੇ ਖਿਆਲਾਂ ਦੀ ਇਕਾਗਰਤਾ ਅਥਵਾ ਧਿਆਨ ਦਾ ਅਸਰ ਇਤਨਾ ਡੂੰਘਾ ਅਤੇ ਖਤਰਨਾਕ ਹੋ ਸਕਦਾ ਹੈ ਤਾਂ ਸਾਨੂੰ ਆਪਣੇ ਖਿਆਲਾਂ ਅਥਵਾ ਧਿਆਨ ਉੱਤੇ ਪਹਿਰਾ ਦੇਣ ਦੀ ਅਤਿਅੰਤ ਲੋੜ ਹੈ। ਹਾਂਜੀ, ਜਦ ਸਾਡੇ ਖਿਆਲਾਂ ਦੀ ਇਕਾਗਰਤਾ ਅਥਵਾ ਧਿਆਨ ਦਾ ਅਸਰ ਇਤਨਾ ਡੂੰਘਾ ਅਤੇ ਖਤਰਨਾਕ ਹੋ ਸਕਦਾ ਹੈ ਤਾਂ ਸਾਨੂੰ ਆਪਣੇ ਖਿਆਲਾਂ ਅਤੇ ਧਿਆਨ ਉੱਤੇ ਪਹਿਰਾ ਦੇਣ ਦੀ ਅਤਿਅੰਤ ਲੋੜ ਹੈ। ਪਰ ਅਸੀਂ ਆਪੋ ਆਪਣੇ ਖਿਆਲਾਂ ਅਤੇ ਕਰਮਾਂ ਦੇ ਨਤੀਜਿਆਂ ਤੋਂ ਬੇਪਰਵਾਹ ਅਤੇ ਅਵੇਸਲੇ ਹੋ ਕੇ ਪੁਰਾਣੀਆਂ ਆਦਤਾਂ ਅਨੁਸਾਰ ਜੀਵਨ ਬਤੀਤ ਕਰਦੇ ਹਾਂ। ਅਸੀਂ ਘਰਾਂ, ਗਲੀਆਂ, ਮੁਹੱਲਿਆਂ, ਸ਼ਹਿਰਾਂ, ਚਾਰ ਚਫੇਰੇ ਦੇ ਗੰਦਲੇ ਵਾਯੂਮੰਡਲ ਦੀ ਬਾਬਤ ਤਾਂ ਬੜੇ ਵਾਦ ਵਿਵਾਦ ਕਰਦੇ ਹਾਂ ਅਤੇ ਹਾਲ ਦੁਆਈ ਮਚਾਉਂਦੇ ਹਾਂ, ਪਰ ਆਪਣੀ ਅੰਦਰਲੀ ਮਾਨਸਿਕ ਗਿਲਾਨੀ ਦੇ ਭਿਆਨਕ ਨਤੀਜਿਆਂ ਤੋਂ ਅਣਜਾਣ, ਬੇਖਬਰ, ਬੇਪਰਵਾਹ, ਅਵੇਸਲੇ ਹੋ ਰਹੇ ਹਾਂ। ਸਮਝਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਸਰੀਰਕ ਰੋਗ ਤਾਂ ਮੌਤ ਨਾਲ ਖਤਮ ਹੋ ਜਾਂਦੇ ਹਨ, ਪਰ ਅੰਤਿਸ਼ਕਰਨ ਵਿੱਚ ਆਪੂ ਸਹੇੜੇ ਮਾਨਸਿਕ ਰੋਗ ਤਾਂ ਅਗਲੇ ਜਨਮਾਂ ਵਿੱਚ ਵੀ ਜੀਵ ਦੇ ਨਾਲ ਹੀ ਜਾਂਦੇ ਹਨ। ਹਾਂਜੀ, ਮਾਨਸਿਕ ਰੋਗ ਤਾਂ ਅਗਲੇ ਜਨਮਾਂ ਵਿੱਚ ਵੀ ਜੀਵ ਦੇ ਨਾਲ ਹੀ ਜਾਂਦੇ ਹਨ। ਸੰਸਾਰ ਵਿੱਚ ਅੱਗੇ ਹੀ ਮਾਨਸਿਕ ਗਿਲਾਨੀ ਭਰਪੂਰ ਹੋ ਕੇ ਉੱਛਲ ਰਹੀ ਹੈ। ਜੇ ਇਸ ਮਾਨਸਿਕ ਗਿਲਾਨੀ ਦੇ ਜ਼ਹਿਰ ਨੂੰ ਅਸੀਂ ਘਟਾ ਨਹੀਂ ਸਕਦੇ ਤਾਂ ਵਧਾਉਣ ਦਾ ਵੀ ਸਾਨੂੰ ਕੋਈ ਹੱਕ ਨਹੀਂ। ਸਾਰੇ ਵਿਸ਼ਵ ਵਿੱਚ ਜੋ ਅਸ਼ਾਂਤੀ, ਖੁਦਗਰਜ਼ੀ, ਹਉਮੈ, ਈਰਖਾ, ਦੁਐਤ, ਵੈਰ, ਵਿਰੋਧ, ਕਿਰਨਾਂ, ਲੜਾਈਆਂ, ਝਗੜੇ, ਅਤਿਆਚਾਰ ਅਤੇ ਜ਼ੁਲਮ ਦਾ ਬੋਲਬਾਲਾ ਹੋ ਰਿਹਾ ਹੈ, ਇਹਨਾਂ ਸਭਨਾਂ ਦਾ ਮੁੱਢਲਾ ਕਾਰਨ ਜਾਂ ਬੀਜ ਸਾਡੇ ਮਲੀਨ ਖਿਆਲਾਂ ਦੀ ਇਕਾਗਰਤਾ ਅਥਵਾ ਧਿਆਨ ਦੁਆਰਾ ਅਭਿਆਸ ਕਰਨਾ ਹੀ ਹੈ, ਜਿਸ ਦਾ ਸਮੁੱਚਾ ਅਸਰ ਜਾਂ ਰੰਗਤ ਦੁਨਿਆਵੀ ਜੀਵਨ ਦੇ ਹਰ ਪੱਖ ਵਿੱਚ ਲਿਸ਼ਕਾਂ ਮਾਰ ਰਹੀ ਹੈ। ਰੱਬ ਨੇ ਆਪਣੀ ਅੰਸ਼ ਬੰਦੇ ਲਈ ਸਵਰਗ ਰੂਪੀ ਸ੍ਰਿਸ਼ਟੀ ਸਾਜੀ ਸੀ, ਹਰ ਤਰ੍ਹਾਂ ਦੇ ਸੁੱਖ ਆਰਾਮ ਪ੍ਰਦਾਨ ਕੀਤੇ ਸਨ, ਪਰ ਅਸੀਂ ਆਪਣੇ ਨੀਵੇਂ ਖਿਆਲਾਂ, ਨੀਵੀਆਂ ਰੁਚੀਆਂ, ਹਾਂਜੀ ਨੀਵੇਂ ਖਿਆਲਾਂ, ਨੀਵੀਆਂ ਰੁਚੀਆਂ ਵੱਲ ਲਗਾਤਾਰ ਧਿਆਨ ਅਥਵਾ ਇਕਾਗਰਤਾ ਦੁਆਰਾ ਇਸ ਸਵਰਗ ਰੂਪੀ ਸ੍ਰਿਸ਼ਟੀ ਨੂੰ ਨਰਕ ਰੂਪੀ ਬਣਾ ਦਿੱਤਾ ਹੈ। ਇਸ ਤਰ੍ਹਾਂ ਅਸੀਂ ਆਪਣੇ ਪੈਰੀ ਆਪ ਕੁਹਾੜਾ ਮਾਰਿਆ ਹੈ ਅਤੇ ਆਪ ਨਰਕ ਭੋਗਦੇ ਹੋਏ ਦੁਖੀ ਹੋ ਰਹੇ ਹਾਂ, ਹੋਰਨਾਂ ਨੂੰ ਵੀ ਦੁਖੀ ਕਰ ਰਹੇ ਹਾਂ। ਕਬੀਰ, ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਕਿਸੇ ਚਿਤਵਰੀ ਨੂੰ ਖਿਆਲ ਆਖਿਆ ਜਾਂਦਾ ਹੈ, ਕਿਸੇ ਖਿਆਲ ਵੱਲ ਗੋ ਕੀਤਾ ਜਾਏ ਤਾਂ ਧਿਆਨ ਬਣ ਜਾਂਦਾ ਹੈ, ਰੁਚੀ ਜਾਂ ਦਿਲਚਸਪੀ ਦੁਆਰਾ ਧਿਆਨ ਤੀਬਰ ਹੋ ਜਾਂਦਾ ਹੈ। ਤੀਬਰ ਧਿਆਨ ਵਿੱਚੋਂ ਵਲਵਲੇ ਉਪਜਦੇ ਹਨ, ਦਿਲਚਸਪੀ ਰੁਚੀਆਂ ਅਨੁਸਾਰ ਕਰਮਾਂ ਦੀ ਪ੍ਰੇਰਣਾ ਆਉਂਦੀ ਹੈ, ਕਰਮਾਂ ਦੇ ਅਭਿਆਸ ਦੁਆਰਾ ਆਦਤਾਂ ਬਣਦੀਆਂ ਹਨ, ਆਦਤਾਂ ਦੇ ਅਭਿਆਸ ਦੁਆਰਾ ਰੁਚੀਆਂ ਬਣਦੀਆਂ ਹਨ, ਡੂੰਘੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਸਾਡਾ ਸੁਭਾਅ ਬਣਦਾ ਹੈ, ਸੁਭਾਅ ਅਨੁਸਾਰ ਸਾਡਾ ਚਾਲ ਚੱਲਣ ਬਣਦਾ ਹੈ, ਚਾਲ ਚੱਲਣ ਅਨੁਸਾਰ ਸਾਡਾ ਜੀਵਨ ਬਣਦਾ ਹੈ ਅਤੇ ਜੀਵਨ ਅਨੁਸਾਰ ਸਾਡੇ ਭਾਗ ਬਣਦੇ ਹਨ। ਇਸ ਤਰ੍ਹਾਂ ਅਸੀਂ ਕਰਮਬੱਧ ਹੋ ਕੇ ਸਹਿਜ ਸੁਭਾਏ ਬੇਧਿਆਨੇ ਕਰੀ ਕਰਮ ਕਰੀ ਜਾਂਦੇ ਹਾਂ ਅਤੇ ਨਤੀਜੇ ਭੁਗਤਦੇ ਹਾਂ। ਇਹਨਾਂ ਸਾਰੀਆਂ ਮਾਨਸਿਕ ਅਵਸਥਾਵਾਂ ਦਾ ਮੁੱਢਲਾ ਕਾਰਨ ਬੀਜ ਸਾਡੇ ਧਿਆਨ ਅਥਵਾ ਇਕਾਗਰਤਾ ਹੀ ਹੈ। ਉੱਪਰਲੇ ਵਿਚਾਰ ਤੋਂ ਸਿੱਧ ਹੋਇਆ ਕਿ ਸਾਡੇ ਕਰਮ, ਆਦਤਾਂ, ਸੁਭਾਅ, ਜੀਵਨ ਅਤੇ ਭਾਗ ਸਾਡੇ ਚੰਗੇ ਅਤੇ ਮਾੜੇ ਖਿਆਲਾਂ ਅਤੇ ਧਿਆਨ ਉੱਤੇ ਨਿਰਭਰ ਹੈ। ਜਿਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜੇਕਰ ਸਾਡੇ ਖਿਆਲ ਚੰਗੇ, ਉੱਤਮ, ਦੈਵੀ ਹੋਣ ਤਾਂ ਹੀ ਸਾਡਾ ਜੀਵਨ ਉਚੇਰਾ, ਚੰਗੇਰਾ, ਸੁਨੇਰਾ ਅਤੇ ਦੈਵੀ ਬਣ ਸਕਦਾ ਹੈ। ਮਾੜੀਆਂ, ਨੀਵੀਆਂ ਰੁਚੀਆਂ ਵਾਲੇ ਖਿਆਲਾਂ ਨਾਲ ਅਸੁਰੀ ਔਗਣ ਉਪਜਦੇ ਹਨ। ਅਸੀਂ ਲੱਭ, ਲੋਭ, ਵੈਰ, ਵਿਰੋਧ, ਚਿੰਤਾ, ਫਿਕਰ, ਹਉਮੈ, ਵਿੜਿਆ, ਗਿਲਾਨੀ ਵਾਲਾ ਜੀਵਨ ਭੋਗਦੇ ਦੁਖੀ ਹੁੰਦੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ, ਆਪਣੇ ਜੀਵਨ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਸਾਡੇ ਅੰਤਰ ਆਤਮੇ ਚੰਗੇ ਮਾੜੇ ਦੀ ਪਹਿਚਾਣ ਜਾਂ ਨਿਰਣਾ ਕਰਨ ਦੀ ਸ਼ਕਤੀ ਜਾਂ ਵਿਵੇਕ ਬੁੱਧੀ ਜ਼ਰੂਰੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਸਾਡੀ ਬੁੱਧੀ ਇਤਨੀ ਮਲੀਨ ਹੋ ਗਈ ਹੈ ਕਿ ਅਸੀਂ ਚੰਗਿਆਈ ਅਤੇ ਬੁਰਿਆਈ ਦਾ ਨਿਰਣਾ ਕਰਨ ਤੋਂ ਵੀ ਅਸਮਰੱਥ ਹੋ ਗਏ ਹਾਂ। ਆਪਣੀਆਂ ਗਰਜ਼ਾਂ ਦੀ ਪੂਰਤੀ ਲਈ ਆਪਣੇ ਮਲੀਨ ਕਰਮਾਂ ਨੂੰ ਜਾਇਜ਼ ਮੰਨੀ ਬੈਠੇ ਹਾਂ। ਸਾਰੀ ਉਮਰ ਚਮ ਦੇ ਧੰਦੇ ਕਰਨ ਵਾਲੇ ਚਮੜੇ ਦੀ ਬਦਬੋ ਸੁੰਘਣ ਦੇ ਆਦੀ ਹੋ ਜਾਂਦੇ ਹਨ। ਉਹਨਾਂ ਦੀ ਸੁੰਘਣ ਸ਼ਕਤੀ ਘੱਟ ਜਾਂਦੀ ਹੈ ਜਾਂ ਉੱਕਾ ਹੀ ਨਹੀਂ ਰਹਿੰਦੀ। ਇਸੇ ਤਰ੍ਹਾਂ ਜਨਮਾਂ ਜਨਮਾਂ ਤੋਂ ਮਾਇਕੀ ਗਿਲਾਨੀ ਵਿੱਚ ਵਿਚਰਦਿਆਂ ਜੀਵ ਦੀ ਚੰਗੇ ਮਾੜੇ ਦੀ ਪਹਿਚਾਣ ਅਥਵਾ ਨਿਰਣਾ ਸ਼ਕਤੀ ਵੀ ਧੁੰਦਲੀ ਹੋ ਜਾਂਦੀ ਹੈ ਜਾਂ ਕੰਮ ਨਹੀਂ ਕਰਦੀ ਅਤੇ ਉਹ ਨਜਾਇਜ਼ ਗੱਲਾਂ ਨੂੰ ਵੀ ਜਾਇਜ਼ ਸਮਝ ਕੇ ਨੀਵੇਂ ਗਿਲਾਨੀ ਵਾਲੇ ਖਿਆਲਾਂ ਅਤੇ ਕਰਮਾਂ ਵਿੱਚ ਗਲਤਾਨ ਰਹਿੰਦੇ ਹਨ। ਜੇ ਕਿਤੇ ਮੁਰਦਾ ਪਿਆ ਹੋਵੇ ਤਾਂ ਅਸੀਂ ਉਸਦੀ ਹਾਨੀਕਾਰਕ ਸੜਿਆਨ ਤੋਂ ਬਚਣ ਲਈ ਦੂਜੇ ਪਾਸੇ ਮੂੰਹ ਕਰ ਲੈਂਦੇ ਹਾਂ ਜਾਂ ਦੂਰ ਹੋ ਜਾਂਦੇ ਹਾਂ। ਇਸੇ ਤਰ੍ਹਾਂ ਮਲੀਨ ਖਿਆਲਾਂ ਦੀ ਗਿਲਾਨੀ ਦੀ ਸੋਝੀ ਹੋਵੇ ਤਾਂ ਸਾਨੂੰ ਉਹ ਨੀਵੀਆਂ ਖਿਆਲਾਂ ਵੱਲੋਂ ਧਿਆਨ ਦਾ ਰੁੱਖ ਦੂਜੇ ਪਾਸੇ ਅਥਵਾ ਉਚੇਰੇ ਦੈਵੀ ਖਿਆਲਾਂ ਵੱਲ ਮੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਾਂਜੀ, ਮਲੀਨ ਖਿਆਲਾਂ ਦੀ ਗਿਲਾਨੀ ਦੀ ਸੋਝੀ ਹੋਵੇ ਤਾਂ ਸਾਨੂੰ ਉਹਨਾਂ ਨੀਵੇਂ ਖਿਆਲਾਂ ਵੱਲੋਂ ਧਿਆਨ ਦਾ ਰੁੱਖ ਦੂਜੇ ਪਾਸੇ ਅਥਵਾ ਉਚੇਰੇ ਦੈਵੀ ਖਿਆਲਾਂ ਵੱਲ ਮੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਉਸੇ ਵੇਲੇ ਫੌਰਨ ਉਸ ਮਲੀਨ ਖਿਆਲ ਦਾ ਰੁੱਖ ਜਾਂ ਧਿਆਨ ਬਦਲੀ ਨਾ ਕੀਤਾ ਜਾਵੇ ਤਾਂ ਉਹ ਮਲੀਨ ਖਿਆਲ ਸਾਡੇ ਧਿਆਨ ਦੁਆਰਾ ਪਰਵਿਰਤ ਹੋ ਕੇ ਸਾਡੇ ਮਨ ਉੱਤੇ ਆਪਣੀ ਮਲੀਨ ਰੰਗ ਚਾੜ ਦੇਵੇਗਾ। ਇਹ ਨਿਰਣਾ ਸ਼ਕਤੀ ਜਾਂ ਵਿਵੇਕ ਬੁੱਧੀ ਪ੍ਰਾਪਤ ਕਰਨ ਲਈ ਗੁਰਬਾਣੀ ਸਾਡੀ ਇਉਂ ਅਗਵਾਈ ਅਤੇ ਸਹਾਇਤਾ ਕਰਦੀ ਹੈ। ਸਾਧ ਸੰਗਤ ਮਿਲ ਬੁੱਧ ਵਿਵੇਕ, ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਸਾਧ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰੋ। ਇਸ ਨਿਰਣਾ ਸ਼ਕਤੀ ਤੋਂ ਬਗੈਰ ਅਸੀਂ ਆਪਣੀ ਪੁਰਾਣੀ ਗਲਤ ਸੋਚ ਪ੍ਰਣਾਲੀ ਵਿੱਚ ਕਰਮ ਕਰਦੇ ਰਹਾਂਗੇ ਅਤੇ ਨਤੀਜੇ ਭੁਗਤਦੇ ਰਹਾਂਗੇ। ਮਨ ਨੂੰ ਮਾਰਿਆ ਨਹੀਂ ਜਾ ਸਕਦਾ। ਹਾਂਜੀ, ਮਨ ਨੂੰ ਮਾਰਿਆ ਨਹੀਂ ਜਾ ਸਕਦਾ, ਬਲਕਿ ਮਨ ਨੂੰ ਦੈਵੀ ਗੁਣਾਂ ਦੀ ਪਿਉਂਦ ਚੜ੍ਹਾਈ ਜਾ ਸਕਦੀ ਹੈ, ਜਿਸ ਨਾਲ ਸਾਡੇ ਖਿਆਲ ਅਤੇ ਕਰਮ ਚੰਗੇ ਬਣ ਸਕਦੇ ਹਨ। ਇਹ ਦੈਵੀ ਪਿਉਂਦ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੀ ਸੰਗਤ ਅਥਵਾ ਸਾਧ ਸੰਗਤ ਨਾਲ ਹੀ ਚੜ੍ਹ ਸਕਦੀ ਹੈ, ਜਿਸ ਨਾਲ ਧਿਆਨ ਟਿਕਦਾ ਹੈ ਅਤੇ ਮਨ ਵਸ ਵਿੱਚ ਆਉਂਦਾ ਹੈ। ਸਾਧ ਕੇ ਸੰਗ ਨ ਕਤਹੂੰ ਤਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਤੱਦਾ ਤਾਵਤ ਤੋਂ ਮਿਟੇ ਸੰਤ ਸੰਗ ਹੋਏ ਬਾਸ। ਸਤਸੰਗਤ ਸਾਧ ਪਾਈ ਵਡਭਾਗੀ, ਮੰਚਲ ਤੋਂ ਪਿਓ ਅਰੂੜਾ, ਬਿਸਰਾਮ ਪਾਏ ਮਿਲ ਸਾਧ ਸੰਗ ਤਾਂ ਤੇ ਬੌੜ ਨਾ ਤਾਓ। ਮਨ ਅਸਾਧ ਨ ਸਾਧੀਏ, ਗੁਰਮੁਖ ਸੁਖ ਫਲ ਸਾਧ ਸਦਾਇਆ, ਸਾਧ ਸੰਗਤ ਮਿਲ ਮਨ ਵਸ ਆਇਆ, ਸਾਧ ਸੰਗਤ ਮਿਲ ਮਨ ਵਸ ਆਇਆ। ਗੁਰਬਾਣੀ ਵਿਚਾਰ ਲੇਖ ਨੰਬਰ 92, ਧਿਆਨ ਭਾਗ ਪਹਿਲਾ, ਗੁਰੂ ਰੂਪ ਸਤਸੰਗ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।